ਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੋ ਜਨ ਭਾਉ ਭਗਤ ਕਛ ਜਾਨਾ, ਤਾ ਕਉ ਅਚਰਜ ਕਾਹੋ। ਜੋ ਜਲ ਜਲ ਮਹ ਪੈਸ ਨਾਨਕ ਸਾ, ਤਿਉਂ ਢੁਰ ਮਿਲਿਓ ਜੁਲਾਹੋ। ਜੋ ਜਨ ਭਾਉ ਭਗਤ ਕਛ ਜਾਨ, ਤਾ ਕਉ ਅਚਰਜ ਕਾਹੋ। ਜਿਉਂ ਜਲ ਜਲ ਮਹ ਪੈਸ ਨਾਨਕ ਸਾ, ਤਿਉਂ ਢੁਰ ਮਿਲਿਓ ਜੁਲਾਹੋ। ਹਰ ਕੇ ਲੋਗਾ ਮੈਂ ਤੋ ਮਤ ਕਾ ਪੂਰਾ, ਜੋ ਤਨ ਕਾਸੀ ਤਜ ਹੈ ਕਬੀਰਾ, ਰਮਈਆ ਕਹਾ ਨਿਹੋਰਾ। ਰਹਾਉ ਕਹਿਤ ਕਬੀਰਾ, ਸੁਨਹੋ ਰੇ ਲੋਈ, ਭਰਮ ਨਾ ਭੁੱਲਹੁ ਕੋਈ। ਕਿਆ ਕਾਸੀ ਕਿਆ ਉਖਰ ਮਗਹਰ, ਰਾਮ ਹਿਰਦਾ ਜਾ ਹੋਈ। ਕਹਿਤ ਕਬੀਰਾ, ਸੁਨਹੋ ਰੇ ਲੋਈ, ਭਰਮ ਨਾ ਭੁੱਲਹੁ ਕੋਈ। ਕਿਆ ਕਾਸੀ ਕਿਆ ਉਖਰ ਮਗਹਰ, ਰਾਮ ਹਿਰਦਾ ਜਾ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ अजूनी सैपं गुर प्रसाद बेशुमार अथाह अगणत अतोलय ज्यों बुलावो त्यों नानक दास बोलै। गुरु सवारे खालसा जी, वाहिगुरु जी का खालसा, वाहिगुरु जी की फतेह। आप जी वडभागे हो जो अपना नेम प्रेम दे नाल नभाते हुए चौथे पातशाह सोडी सुल्तान गुरु रामदास महाराज जी दे पवित्र अस्थान श्री हरिमंदर साहिब श्री दरबार साहब जी दे दर्शन इशनान करदे आं। जुगो जुग अटल तन तन श्री गुरु ग्रंथ साहिब पातशाह महाराज जी दे हजूर पावन अस्थान मंजी साहिब अपना जन्म सफला कर रहे हो। गुरु दरबार दे नियम अनुसार समा है पावन श्री मुख वाक दी विचार दा। अज दूसरे पातशाह तन तन गुरु अंगद देव महाराज जी दे पवित्र गुरता गद्दी दे गद्दी निशीनी दे गुरपुरब हन। समुचे सिख जगत नू बहुत बहुत वधाइयां। देवनेत अज जेड़ा श्री हरिमंदर साहिब जी तो सानू धन श्री गुरु ग्रंथ साहिब पातशाह महाराज जी ने श्री मुख वाक बख्शिश कीता है जो तनासरी राग अंदर भगत बाणी विच श्रोमणी भगत कबीर जी दे पवित्र मुख तो उचारण होया। आदि श्री गुरु ग्रंथ साहिब पातशाह महाराज जी दे 692 अंग ते दर्ज है। इस पावन शब्द विच भी सतगुरु जी ने अजिहा ही भाव दृढ़ कराया। अज दा दिन सिख धर्म दे विच बहुत वड्डी महानता रखदा है। इस करके कि अज गुरु अंगद देव महाराज गुरु बने सन, गुरता गद्दी ते विराजमान होए सन, उन्हां नूं जाहर पीर जगत गुरु कल तारण आए। गुरु नानक देव पातशाह महाराज ने अपनी जोत अपनी जुगत दे नाल वरसाया सी। ਇਹ ਸਭ ਕੁਝ ਅਸੀਂ ਜਾਣਦੇ ਹਾਂ, ਪਰ ਇਸ ਤੋਂ ਵੱਡੀ ਗੱਲ ਕਿ ਜੇ ਆਪਾਂ ਇਹ ਆਖੀਏ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜੋ ਆਪ ਨਿਰੰਕਾਰ ਰੂਪ ਸਨ, ਇਹ 10 ਜਾਮਿਆਂ ਦੇ ਵਾਸਤੇ ਇਸ ਪ੍ਰਣਾਲੀ ਨੂੰ, ਇਸ ਪ੍ਰਥਾ ਨੂੰ ਜਨਮ ਦਿੱਤਾ, ਇਸ ਨੂੰ ਚਲਾਇਆ। ਕਿਉਂਕਿ ਜਿਹੜੇ ਧਰਮ ਦੇ ਵਿਦਿਆਰਥੀ ਨੇ, ਧਰਮ ਦੇ ਜਿਹੜੇ ਸਟੂਡੈਂਟ ਨੇ, ਜਿਹੜੇ ਧਰਮ ਦੀ ਐਜੂਕੇਸ਼ਨ ਸਟੱਡੀ ਕਰਦੇ ਨੇ, ਉਹਨਾਂ ਨੇ ਇਸ ਗੱਲ ਨੂੰ ਬਹੁਤ ਭਲੀ ਪ੍ਰਕਾਰ ਜਾਣੇ ਹੈ ਕਿ ਭਗਤ ਸਾਹਿਬਾਨਾਂ ਦੇ ਵਿੱਚ ਔਰ ਗੁਰੂ ਸਾਹਿਬਾਨਾਂ ਦੇ ਵਿੱਚ ਇੱਕ ਅੰਤਰ ਸੀ। ਉਹਨਾਂ ਦੀ ਆਤਮਕ ਅਵਸਥਾ ਵਿੱਚ ਅੰਤਰ ਨਹੀਂ ਸੀ, ਕਿਉਂਕਿ ਅੱਜ ਉਹਨਾਂ ਸਾਰਿਆਂ ਦਾ ਅਸਥਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਰਾਬਰ ਹੈ। ਕਿਸੇ ਦੀ ਹਿੰਮਤ ਨਹੀਂ ਕਿ ਉਹ ਕੋਈ ਐਸੀ ਹਿਮਾਕਤ ਕਰ ਸਕੇ ਕਿ ਇਹ ਭਗਤ ਦਾ ਸ਼ਬਦ ਇੱਕ ਹੈ, ਇਹ ਛੋਟਾ ਭਗਤ ਹੈ। ਇਸ ਭਗਤ ਦੇ ਦੋ ਸ਼ਬਦ ਨੇ, ਇਹ ਥੋੜ੍ਹਾ ਜਿਹਾ ਵੱਡਾ ਭਗਤ ਹੈ। ਇਹ ਕਿਸੇ ਦੀ ਹਿੰਮਤ ਨਹੀਂ ਹੈ ਕੋਈ ਐਸੀ ਹਿਮਾਕਤ ਕਰੇ, ਪਰ ਇੱਕ ਗੱਲ ਜ਼ਰੂਰ ਹੈ, ਭਗਤ ਸਾਹਿਬਾਨਾਂ ਨੇ ਬੜੀ ਬੇਬਾਕੀ ਦੇ ਨਾਲ ਜਿਹੜਾ ਗਿਆਨ, ਜਿਹੜੀ ਮਤ ਉਹਨਾਂ ਨੂੰ ਹਾਸਲ ਹੋਈ, ਉਹਨਾਂ ਨੇ ਉਸਨੂੰ ਸੰਸਾਰ ਵਿੱਚ ਪ੍ਰਚਾਰਿਆ ਅਤੇ ਪ੍ਰਸਾਰਿਆ। ਉਹ ਡਰੇ ਨਹੀਂ। ਇਹ ਗੱਲ ਸ਼ਾਇਦ ਸਾਨੂੰ ਕਦੇ ਸਮਝ ਆ ਜਾਏ, ਫਿਰ ਸਾਡਾ ਬਹੁਤ ਸਾਰਿਆਂ ਦਾ, ਜਿਨ੍ਹਾਂ ਦਾ ਧਰਮ ਕਬਰਾਂ ਤੱਕ ਸਾਡੇ ਨਾਲ ਹੀ ਸੜ ਜਾਂਦਾ ਹੈ, ਮੜੀਆਂ ਤੱਕ, ਸ਼ਾਇਦ ਅਸੀਂ ਉਹਨਾਂ ਤੋਂ ਬਚ ਜਾਈਏ, ਕਿਉਂਕਿ ਅਸੀਂ ਦਸਵੰਧ ਵੀ ਜਿਹੜਾ ਹੈ ਉਹਨੂੰ ਕੇਵਲ ਮਾਇਆ ਤੱਕ ਸੀਮਤ ਕਰ ਲਿਆ, ਆਪਣੇ ਗਿਆਨ ਤੱਕ ਨਹੀਂ ਕੀਤਾ। ਔਰ ਕਈ ਐਸੇ ਮੇਰੇ ਵਰਗੇ ਕੰਜੂਸ ਨੇ, ਉਹਨਾਂ ਨੇ ਇਹ ਆਪਣੇ ਬੱਚਿਆਂ ਤੱਕ ਵੀ ਨਹੀਂ ਵੰਡਿਆ। ਆਪ ਗਿਆਨੀ ਨੇ, ਬੱਚੇ ਅੰਧੇਰਾ ਢਾਉਂਦੇ ਫਿਰਦੇ ਨੇ। ਔਰ ਇੱਕੋ ਹੀ ਗੱਲ ਕਿ ਨਹੀਂ, ਇਸ ਨੂੰ ਛੁਪਾ ਕੇ ਰੱਖਣਾ ਚਾਹੀਦਾ, ਲੁਕਾ ਕੇ ਰੱਖਣਾ ਚਾਹੀਦਾ। ਜਿਨ੍ਹਾਂ ਭਗਤ ਸਾਹਿਬਾਨਾਂ ਨੇ ਇਹ ਬਚਨ ਆਖੇ ਨੇ ਕਿ ਜਿਨ ਹਰ ਪਾਇਓ ਤਿਨੇ ਛੁਪਾਇਓ, ਉਹਦੇ ਅਰਥ ਇਹ ਨਹੀਂ ਸਨ। ਹਾਂ, ਇਹ ਠੀਕ ਹੈ, ਉਹਨਾਂ ਨੇ ਹੱਟੀਆਂ ਨਹੀਂ ਖੋਲ੍ਹੀਆਂ, ਦੁਕਾਨਾਂ ਨਹੀਂ ਪਾਈਆਂ, ਉਹਨਾਂ ਨੇ ਫਿਰ ਰੱਬ ਨੂੰ ਕੋਈ ਰੇਹੜੀ ਲਾ ਕੇ ਦੋ ਦੋ ਕੌਡੀਆਂ ਵਿੱਚ ਵੇਚਿਆ ਅਤੇ ਪੈਸੇ ਲੈ ਕੇ ਲੋਕਾਂ ਨੂੰ ਹੱਥਾਂ ਦੀਆਂ ਇਹਨਾਂ ਬੁੱਕਲਾਂ ਦੇ ਵਿੱਚ ਵਿਖਾਉਣ ਦਾ ਬੁੱਕ ਬਣਾ ਬਣਾ ਕੇ ਕੋਝਾ ਯਤਨ ਨਹੀਂ ਕੀਤਾ। ਪਰ ਇੱਕ ਗੱਲ ਸੰਸਾਰ ਦੇ ਲੋਕਾਂ ਨੂੰ ਇਹ ਜ਼ਰੂਰ ਆਖੀ ਹੈ ਕਿ ਸੱਚ ਦਾ ਰਸਤਾ ਇਹ ਹੈ, ਸੱਚ ਦਾ ਮਾਰਗ ਇਹ ਹੈ। ਪਰ ਭਗਤ ਸਾਹਿਬਾਨ ਅੱਗੋਂ ਆਪਣਾ ਉੱਤਰਾ ਅਧਿਕਾਰੀ ਨਹੀਂ ਚੁਣਦੇ ਸਨ। ਕਿਉਂ ਨਹੀਂ ਚੁਣਦੇ ਸਨ? ਇਹਦੇ ਬਾਰੇ ਮੈਨੂੰ ਤਾਂ ਕੋਈ ਹੱਕ ਨਹੀਂ ਕਿ ਮੈਂ ਕੋਈ ਫੈਸਲਾ ਦੇਵਾਂ। ਗੁਰੂ ਨਾਨਕ ਦੇ ਪਿਤਾ ਮਹਾਰਾਜ ਨੇ ਇਹ ਬਹੁਤ ਵੱਡਾ ਪਰਉਪਕਾਰ ਕੀਤਾ। क्योंकि सतगुरु पूरे वैद सन, पूरा वैद पता कौन होंदे, रोग दारू दोवें बुझे, बीमारी भी लभे तो दवाई भी लभे। अज तुहानू मिलणगे डॉक्टर, बीमारी दस देणगे, कहो जी इलाज, कहिंदे जी इहदा ते इलाज ही है नहीं, तो फिर बीमारी बुझण दी भी की लोड़ है जी। कई इदां दे ने उह मैडिकल स्टोर खोल के बैठे, कहिंदे जी दवाइयां ते हैगियां ने, तुसीं अपनी बीमारी डायग्नोज करा के लियाओ भी तुहानू रोग किहड़ा। ये सतगुर पूरा वैद है, ये पंजे रोग असाध निवार है। सतगुरु जी नूं पता सी ये मनुख एडी छेती बदलन वाला नहीं, पीढ़ी दर पीढ़ी इस नूं समा लगेगा। एक जनरेशन की जिहड़ी उम्र है उसनों तकरीबन 20 साल मन्या जाता है, इत्थे कई पीढ़ियां लगदियां ने। जदों साडे संस्कारां दे विच बदलाव आउंदा है, वड्डी चेंज आउंदी है, परिवर्तन आउंदा है। आप जी वेख्या होएगा, पिता मेहता कल्याण दास ने सारे कर्म उवें कीते जिमें उन्होंने उन्हों का गुरु जेड़ा सी पंडित हरदयाल कहता सी, गुरु नानक साहब ने नहीं किते। कई इस तरह का भरम अगे वधाउण दा भी यतन करते ने। उत्थे एक गल जरूर समझ लैनी चाहीदी है कि पिता मेहता कल्याण दास नू जो कुछ मिलिया विरासत विच पिता शिव राम जी कोलों, माता बनारसी जी कोलों, वह सनातन मत वाला सी। सिखी पिता मेहता कल्याण दास तो शुरू नहीं हुंदी, सिखी दा आगाज गुरु नानक साहब तो शुरू हुंदा है। असी गुरमत नूं उत्थों समझण दा जतन करना है। तो सतगुरु पिता महाराज ने जिन्हां दे एक सवाल दा मैं जवाब आप जी नाल सांझा करां, जिहड़े सिद्ध लोक सन, बड़े करामाती सन, अजमतां वाले सन, रिधियां सिद्धियां दे वो अधिकारी सन, बड़िया बड़िया वड्डियां उन्होंने अपनियां उमरां वधाईयां होईयां सी। उन्होंने एक गल गुरु नानक साहब नूं पुछी सी भी जे तुहाडे कोल इन्नियां शक्तियां ने ते किस कारण ते भयो उदासी, फिर तुहानूं भंगवें कपड़े पाउण दी की लोड़ पै गई, तुहानूं अपना घर बार छड्डण दी, अपना कारोबार छड्डण दी की लोड़ पै गई। तो सतगुरां दा एक जवाब सी, गुरमुख खोजत भय उदासी। कहिंदे मैं किसी गुरमुख की तलाश में आया, तो वह गुरमुख सी भाई लहणा। ये अज दे दिन सब तो वड्डी गल जे सानू समझ आ सके, लहणे दी फेराई है, नानका दो ही खटी है। इधर गुरु नानक ने भाई लहणे दियां परिक्रमा कीतियां, उधर दुहाई मच गई। धर्मी लोकां दे विच इह जिहड़ी गल सी इह अग दी चंगियाड़ी वांग फैली है, और जिस जिस दे कोल गई उस नूं सेक दे के गई, क्योंकि अपना अपना प्रोफेशन हुंदा है, अपना अपना रस्ता हुंदा है, हर बंदे दा अपना अपना एक आला दुआला हुंदा है। धर्म दी दुनिया दे विच उदों तो लैके अज तक भी एक दौड़ है, अगे कौन है, वड्डा कौन है, उच्चा कौन है, सुच्चा कौन है, चंगा कौन है,
ਸਭ ਨੇ ਇੱਕ ਦੂਜੇ ਨੂੰ ਕਿਹਾ, ਵੇਖਿਆ ਹੀ ਤੂੰ ਕਹਿੰਦਾ ਸੀ ਮੈਂ ਹੀ ਸਭ ਕੁਝ ਹਾਂ। ਖਾਸ ਕਰਕੇ ਉਹ ਲੋਕ ਜਿਨ੍ਹਾਂ ਨੇ ਮੰਨਿਆ ਸੀ ਕਿ ਧੰਨ ਨਾਨਕ ਤੇਰੀ ਵੱਡੀ ਕਮਾਈ, ਉਹ ਤਾਂ ਬਹੁਤੇ ਪਰੇਸ਼ਾਨ ਹੋਏ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੀ ਕਿਸੇ ਨੂੰ ਮੱਥਾ ਟੇਕਿਆ, ਅਸੀਂ ਤਾਂ ਸੋਚਦੇ ਸਾਂ ਇਹਦੇ ਤੋਂ ਵੱਡਾ ਕੋਈ ਹੈ ਹੀ ਨਹੀਂ, ਸਾਰੀ ਦੁਨੀਆ ਇਸ ਨੂੰ ਹੀ ਮੱਥਾ ਟੇਕੇਗੀ, ਇਹ ਤਾਂ ਨਹੀਂ ਟੇਕੇਗਾ। ਇਤਿਹਾਸ ਕਹਿੰਦਾ ਕਿ ਉਹ ਸਿੱਧ ਯੋਗੀ ਲੋਕ, ਅਗਰ ਮੇਰਾ ਜਿੰਨਾ ਕੁ ਮੈਨੂੰ ਥੋੜ੍ਹਾ ਬਹੁਤਾ ਗਿਆਨ ਹਾਸਲ ਹੈ, ਗੁਰੂ ਸਾਹਿਬ ਦੇ ਕੋਲ ਯੋਗੀ ਚੱਲ ਕੇ ਨਹੀਂ ਸੀ ਆਏ ਗੁਰੂ ਨਾਨਕ ਸਾਹਿਬ ਕੋਲ, ਗੁਰੂ ਸਾਹਿਬ ਆਪ ਗਏ ਸੀ, ਅਚਲ ਬਟਾਲੇ ਵੀ ਆਪ ਗਏ ਸੀ। ਗੋਰਖ ਮਤੇ ਨੂੰ ਨਾਨਕ ਮਤਾ ਬਣਾਉਣ ਵਿੱਚ ਵੀ ਆਪ ਗਏ ਸੀ, ਸੁਮੇਰ ਪਰਬਤ 'ਤੇ ਵੀ ਆਪ ਗਏ ਸੀ, ਪਰ ਇਹ ਪਹਿਲੀ ਵਾਰੀ ਹੈ ਕਿ ਜਦੋਂ ਪਹਾੜ ਛੱਡ ਕੇ, ਕੰਦਰਾਂ ਛੱਡ ਕੇ ਯੋਗੀ ਖਡੂਰ ਸਾਹਿਬ ਆ ਗਏ। ਇਹ ਪੁੱਛਣ ਵਾਸਤੇ, ਵੇਖਣ ਵਾਸਤੇ ਵੀ ਇਹ ਗੱਲ ਸੱਚੀ ਵੀ ਹੈ। ਵੇਖੋ, ਬਹੁਤ ਕੁਝ ਸਿੱਖਣ ਲਈ ਮਿਲਦਾ ਜੇ ਸਿੱਖਣਾ ਹੋਵੇ ਤਾਂ। ਗੁਰੂ ਨੌਵੇਂ ਪਾਤਸ਼ਾਹ ਨੇ ਜਿਹੜੇ ਬਚਨ ਆਖੇ ਨੇ ਨਾ, ਕਿ ਜੇ ਗੁਰੂ ਦੇ ਘਰ ਰਹਿਣਾ ਸਿੱਖਣਾ ਹੈ ਤਾਂ ਕੂਕਰ ਤੋਂ ਸਿੱਖ ਲਓ। ਹੁਣ ਮੇਰੇ ਵਰਗੇ ਕਈ ਇਸ ਗੱਲ ਲਈ ਸੱਟ ਪਟਾਉਣਗੇ, ਜੀ ਕੁੱਤਾ ਕੀ ਸਿਖਾਏਗਾ ਜੀ ਸਾਨੂੰ। ਗੱਲ ਤਾਂ ਠੀਕ ਹੈ, ਇੱਥੇ ਪੜ੍ਹੇ ਲਿਖੇ ਨਾ ਸਿਖਾ ਸਕੇ, ਇੱਥੇ ਮਾਂ ਪਿਓ ਦੀ ਕੀ ਹਿੰਮਤ ਹੈ ਸਾਨੂੰ ਸਿਖਾ ਦੇਵੇ, ਵੱਡੇ ਵੱਡੇ ਵਿਦਵਾਨਾਂ ਦੀ ਕੀ ਹਿੰਮਤ ਹੈ, ਅਸੀਂ ਸਾਹਮਣੇ ਬਹਿ ਕੇ ਦਾੜੇ 'ਤੇ ਹੱਥ ਫੇਰੀ ਜਾਂਦੇ, ਕਹਿੰਦੇ ਗਿਆਨੀ ਜੀ ਇਹ ਕੋਈ ਦਾੜੀ ਧੁੱਪ ਵਿੱਚ ਚਿੱਟੀ ਹੋ ਗਈ ਹੈ, ਤੂੰ ਆ ਗਿਆ ਨਵੀਆਂ ਗੱਲਾਂ ਕਰਨ ਵਾਲਾ। ਸਿੱਖਣਾ ਹੋਵੇ ਤਾਂ ਘਰ ਦੇ ਕੁੱਤੇ ਤੋਂ ਸਿੱਖਿਆ ਜਾ ਸਕਦਾ ਹੈ ਕਿ ਸਵਾਮੀ ਕੋ ਗ੍ਰਹਿ ਜਿਉਂ ਸਦਾ, ਸਵਾਣ ਤਜਤ ਨਹੀਂ ਨਿਤ ਨਾਨਕ, ਇਹ ਬਿਧ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਹੈ ਕੋਈ ਤਰੀਕਾ ਭਾਈ? ਸਤਿਗੁਰੂ ਕਹਿੰਦੇ ਕੁੱਤਾ ਮਾਲਕ ਦਾ ਘਰ ਨਹੀਂ ਛੱਡਦਾ, ਬੰਦਿਆ ਤੂੰ ਰੋਜ਼ ਹੀ ਭਟਕਦਾ ਫਿਰਦਾ, ਪੁੱਛੋ ਉਹਨਾਂ ਨੂੰ ਜਿਹੜੇ ਉਹਨਾਂ ਲੋਕਾਂ ਕੋਲ ਤੁਰੇ ਫਿਰਦੇ ਨੇ ਜਿਨ੍ਹਾਂ ਦੇ ਆਪਣੇ ਕੋਲ ਕੁਝ ਨਹੀਂ ਹੈ। ਬਹੁਤ ਕੁਝ ਸਿੱਖਣ ਲਈ ਮਿਲਦਾ ਹੈ। ਯੋਗੀ ਲੋਕਾਂ ਨੂੰ ਪਤਾ ਲੱਗਿਆ, ਉਹ ਵੇਖਣ ਆਏ, ਪੁੱਛਣ ਆਏ, ਤਸੱਲੀ ਕਰਨ ਆਏ ਕਿ ਇਹ ਖਬਰ ਸੱਚੀ ਹੈ। ਖਡੂਰ ਸਾਹਿਬ ਆਏ, ਪੁੱਛਿਆ, ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਆ ਕੇ ਆਪ ਪੁੱਛਿਆ, ਪਰ ਉਹਦੇ ਵਿਚਕਾਰ ਇੱਕ ਬੜੀ ਸੋਹਣੀ ਇੱਕ ਕਥਾ ਹੈ। ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਪਤਾ ਲੱਗਿਆ ਸਿੱਧ ਲੋਕ ਆਏ ਨੇ, ਅਤੇ ਜਦੋਂ ਉਹ ਗੁਰੂ ਦਰਬਾਰ ਵਿੱਚ ਅੰਦਰ ਆਉਂਦੇ ਨੇ, ਜਿਹੜੇ ਉਹਨਾਂ ਦੇ ਮੁਖੀ ਸਨ, ਸਤਿਗੁਰਾਂ ਨੇ ਉਹਨਾਂ ਨੂੰ ਆਪਣੇ ਕੋਲ ਬਿਠਾਇਆ। ਕਿਸੇ ਦਾ ਘਰ ਆਏ ਦਾ ਸਤਿਕਾਰ ਕਰਨਾ ਇਹ ਸਾਨੂੰ ਸਿੱਖਣਾ ਚਾਹੀਦਾ। ਹੁਣ ਸਾਡੇ ਤਾਂ ਕਲਚਰ ਹੀ ਕੁਝ ਹੋਰ ਹੈ, ਲੈ ਉਹ ਮੇਰੇ ਘਰ ਆ ਗਿਆ, ਕਹਿੰਦਾ ਲਾਹ ਪਾ ਕਰਕੇ ਤੋਰ ਦਿੱਤਾ। ਪੁੱਛੋ ਵੀ ਇਹ ਕਿਹੜੀ ਪੜ੍ਹਾਈ, ਕਿੱਥੋਂ ਦੀ ਪੜ੍ਹੀ ਹੈ ਤੂੰ? ਇਹ ਕਿਹੜਾ ਕਲਚਰ ਹੈ, ਇਹ ਕਿਹੜੇ ਧਰਮ ਦਾ ਪਾਠ ਜਿਹੜਾ ਤੂੰ ਪੜ੍ਹਿਆ ਹੋਇਆ? ਘਰ ਆਏ ਦਾ ਮਾਣ ਸਨਮਾਨ ਕਰਨਾ ਸਾਨੂੰ ਗੁਰੂਆਂ ਕੋਲੋਂ ਸਿੱਖਣਾ ਚਾਹੀਦਾ। ਗੁਰੂ ਸਾਹਿਬ ਨੇ ਕੋਲ ਬਿਠਾਇਆ ਅਤੇ ਫਿਰ ਪੁੱਛਿਆ, ਸਿੱਧ ਜੀ ਤੁਸੀਂ ਆਏ ਹੋ, ਤੁਹਾਡੀ ਕੀ ਸੇਵਾ ਕਰੀਏ, ਕੀ ਹੁਕਮ ਹੈ? ਕਿਉਂਕਿ ਉਹ ਚੱਲ ਕੇ ਆਏ ਨੇ, ਕੋਈ ਕਾਰਨ ਤਾਂ ਹੋਏਗਾ। ਹੁਣ ਸਿੱਧ ਵੀ ਜਿਹੜੇ ਸੀ ਉਹ ਸਾਡੇ ਵਰਗੇ ਹੀ ਸੀ, उन्होंने अपनी गल करन दी थां ते उन्होंने सोचा भी ये तो कमाल हो गई। बाबे नानक दे वक्त ते इदा कदे होया ही नहीं। इन्होंने तो सानू मान लिया भी असी वाकई बहुत वड्डे हैं। उन्होंने अपना थोड़ा जिहा मन बदलिया, कहन लगे जी असी तुहाडे कोल इस करके आए हाँ कि गुरु नानक साहब सानू बहुत वारी मिले, असी चाहते सां कि वो जोगियां दे पंथ में शामिल हो जाण। जे वो शामिल हो जाते तो उन्होंने एडी छेती ज्योति जोत नहीं सी समाउणा। उन्हां दी भी उम्र वध जानी सी। असी तुहाडे कोल आए हाँ, तुसी देरी ना करो, तुसी जोगियां दे पंथ में शामिल हो जाओ। गुरु अंगद साहब कहन लगे सिद्ध जी तुसी चल के आए, तुहाडा एक एक कदम साढ़े लिए बहुत वड्डा है। फिर असां ने तुहानू सत्कार दिता, अपने कोल बिठाया, इस करके नहीं कि हुण असी जोग मत धारण करना है, इस करके क्योंकि तुसी ओ महान पुरख हो जिन्हां ने मेरे गुरु नानक दे साक्षात दर्शन किए ने। हुण सिद्ध वापस अपने टिकाणे ते आ गया भी गल ते बड़ी नहीं। बंदा कई भरम लैके जिउंदा, बहुत सारे भरम। हुण एक भरम उहनां दा गुरु साहब ने आउंदे ही कट दिता। जदों उहनां नूं समझ आ गई भी गल ते बणी नहीं, तो फिर कहन लगे जी असीं ते इस करके आए हाँ कि सानू पता लगे गुरु नानक ने तुहाडियां परिक्रमा कीतियां ने, गुरु नानक ने तुहानू मत्था टेकिया। ये गल साढ़े वास्ते बहुत वड्डी है। मैं तो हमेशा बेनती करदा गुरु नानक दे पिता महाराज ने गुरु नानक दी अजमत नू मूर्तिमान कीता। हुण जे अज आपां इह कहीए किसी मनुख बारे भी ये मास्टर बहुत वधिया है तो की प्रमाण दोगे जी भी इन्हां दे पढ़ाए हुए सारे भेड़ां बकरियां ही चारदे ने, ये मास्टर दी वड्याई नहीं है। मास्टर दी वड्याई इस गल विच है कि उहदे पढ़ाए हुए अज वड्डे वड्डे अहुदिआं ते वड्डियां वड्डियां पदवियां ते विराजमान ने। फिर जे आपां कहीए भी ये आदमी डाक्टर बहुत वधिया है जी ते उहदी की वड्याई आपां दसांगे भी जिहनूं ये दवाई देवे उहदा उठाला उहदी किरिया उहदा भोग पक्का ही है, ये उहदी वड्याई नहीं है। वड्याई ये है कि जिहनूं दुनिया जवाब दे देवे अगर वो इस डॉक्टर कोल पहुँच जाए तो मरदे नू जिंदगी दोबारा दे दिंदा है, उहदे तो बचे उहदे तो जिहड़े ठीक होए होणगे सानू उहनां दी उदाहरण देनी पवेगी। गुरु नानक देव पिता महाराज ने एवें भाई लैने की परिक्रमा नहीं की, आख्या लैने आ मैं तेरे तो सदके जाना, मैं तेरे तो कुर्बान जाना, लैने आ तेरी कमाई अगे मेरा सिर झुकदा है कि तू अज मेरे कथन नूं अज मेरी बाणी नूं अपनी जिंदगी विच मूर्तिमान कीता। तुसी कोई दुनिया का अध्यापक कोई दुनिया का माता पिता मैनू दस देना जिन्हां दी सोच दे मुताबक अगर उन्हां दा बच्चा जां विद्यार्थी किते प्रवान चढ़ जाए तो उन्हां दी अवस्था ऐसी ना होवे। भाई गुरसिखो, भाई लहणे ने गुरु अंगद बन के अज दे दिन इस करामात दा मुढ बद्धा सी। सिखा, तू ते कहना जी मैं साधु बनना है, तू कहना मैं संत बनना है, तू कहना मैं ब्रह्म ज्ञानी बनना है, वो तू ते गुरु नानक बन सकदा है। भाई इस रस्ते तुर ते सही। असी एक पंक्ति नू पढ़िया समझिया बड़ा माण कीता कि वह प्रगट्यो मर्द अगमड़ा वरियाम अकेला वाह वाह गोबिंद सिंह आपे गुर चेला। उस तो पहली पंक्ति जिहड़ी उह सानू बहुत घट ध्यान विच आई कि गुरु सिख सिख गुरु है एको गुर उपदेश चलाए। सिख ते गुरु विच कोई फर्क नहीं है। गुरु नानक देव पिता महाराज ने भाई लहणे नू शह टिका दितुस जीवद इस 1768 संमत 1596 विच होया। सतगुरु जी ने आप गुरियाई बख्शी। अज का जिहड़ा पावन श्री मुख वाक है भगत कबीर साहब तनासरी राग विच अज सानू इस गल का भाव दृढ़ कराउंदे ने। हाँ जी,
सतनाम श्री वाहिगुरु साहिब जी, जो जान पाओ भगत काश जाना, ताका आचार्य काहो।
इहदे वास्ते इस गल की बहुत वड्डी जरूरत है। जो जान पाओ भगत कछ जाना, कोई है रब दा सेवक अखवाउण वाला जिन्हों पता होवे रब नाल प्यार किवें करीदा, जिन्हों पता होवे रब दी भगती किवें करीदी है, बहुत औखी गल है। अज भी एक मैनू सज्जन कह रहा सी, कहिंदा ज्ञानी जी गुरु घरां दे विच पाणी नू अहमियत नहीं दित्ती जांदी। ये ठीक है, पहला पाणी जीओ है, पर जिन्ना पाणी असी डोलदे हां हुण ओह जिहड़ा पाणी पिता है, जिस पाणी तो जित हरिया सब कोए, ये पूरी बनस्पति सारी कुदरत प्रफुल्लित हुंदी है कि असी इदां कदे सोचे भी जे असी गुरु रामदास नाल ही प्यार करना होवे ते की उहदा तरीका इहो ही है कि जिथे एक बाल्टी पानी चाहीदा होवे असी 10 डोल दईए। सानू पता ही नहीं प्यार किहनू कहिंदे ने। आ जिहड़ा महीना आरंभ होया है, असुन प्रेम उमाहड़ा क्यों मिली गया हर जाए, असू दा महीना आया, अंदर प्रेम दा उछाला भी आया, मैं रब नू किवें मिला। मन तन प्यास दर्शन घणी, कोई आन मिलावे माए। मन विच भी प्यास है, तन विच भी प्यास है। आख्या मां, कोई है जिहड़ा मैनू मिला देवे? तां जवाब मिलिया, संत सहाई प्रेम के, और तिन के लागां पाए। प्रेम दे सहायक कौन ने? उहने संत। तो मैं परसों चौथवीं बेनती कीती सी ਬਾਬਾ ਆਨੰਦ ਸਿੰਘ ਜੀ ਹੋਰਾਂ ਨੇ ਸਾਨੂੰ ਪ੍ਰੇਮ ਸਿਖਾਇਆ ਸੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਪ੍ਰੇਮ ਕਿਵੇਂ ਕਰਨਾ ਹੈ। ਸਾਕਸ਼ਾਤ ਗੁਰੂ ਮੰਨਿਆ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ, ਉਹ ਆਪਣੇ ਸਿਰ 'ਤੇ ਲੈ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸੀਸ 'ਤੇ ਸੈਰ ਵੀ ਕਰਾਉਂਦੇ ਸੀ। ਸੰਤ ਹੈ ਹੀ ਉਹ ਜਿਹੜਾ ਸਾਨੂੰ ਪ੍ਰੇਮ ਸਿਖਾਵੇ, ਪਿਆਰ ਸਿਖਾਵੇ। ਹੁਣ ਸਾਡਾ ਪ੍ਰੇਮ ਕਿੱਦਾਂ ਦਾ ਹੈ? ਕਿਤੇ ਕਥਾ ਸੁਣ ਲਈ ਵੀ ਜੇ ਘਰ ਵਿੱਚ ਕੋਈ ਮਹਾਂਪੁਰਖ ਆਵੇ ਤਾਂ ਠੰਡਾ ਜਲ ਲੈ ਕੇ, ਕਿਤੇ ਗਰਮੀਆਂ 'ਚ ਕਥਾ ਸੁਣੀ ਹੋਣੀ ਹੈ, ਉਸ ਮਹਾਂਪੁਰਖ ਦੇ ਸਾਨੂੰ ਚਰਨ ਧੋਣੇ ਚਾਹੀਦੇ ਨੇ, ਠੰਡਾ ਜਲ ਛਕਾਉਣਾ ਚਾਹੀਦਾ, ਫਿਰ ਪੱਖੀ ਝੱਲਣੀ ਚਾਹੀਦੀ ਹੈ। ਤੋ ਮਹਾਂਪੁਰਖ ਕਿਤੇ ਆ ਗਿਆ ਸਰਦੀਆਂ ਵਿੱਚ, ਹੁਣ ਮਾਤਾ ਨੇ ਉਹੀ ਬਚਨ ਮੰਨ ਲਿਆ, ਠੰਡਾ ਜਲ ਲਿਆ ਕੇ ਪਹਿਲਾਂ ਪੈਰ ਧੋ ਦਿੱਤੇ, ਹੁਣ ਚਾਹੀਦੇ ਪੈਰ ਗਰਮ, ਪੇਟ ਨਰਮ ਅਤੇ ਸਿਰ ਠੰਡਾ। ਘਰ ਵਿੱਚ ਆਵੇ ਵੈਦ ਅਤੇ ਸਿਰ ਵਿੱਚ ਮਾਰੋ ਡੰਡਾ। ਜਿਹਦੇ ਪੇਟ ਪੈਰ ਗਰਮ ਰਹਿਣ, ਜਿਹਦਾ ਪੇਟ ਨਰਮ ਰਹੇ, ਜਿਹਦਾ ਸਿਰ ਠੰਡਾ ਰਹੇ, ਉਹਦੇ ਘਰ ਡਾਕਟਰ ਨਹੀਂ ਆਏਗਾ ਕਦੇ, ਅਤੇ ਜਿਹਦੇ ਪੈਰ ਹੀ ਠੰਡੇ ਹੋ ਜਾਣ। ਜਦੋਂ ਬੰਦਾ ਮਰਦਾ ਉਦੋਂ ਕੀ ਕਹਿੰਦੇ ਨੇ? ਕਹਿੰਦੇ ਇਹਦੇ ਤਾਂ ਹੱਥ ਪੈਰ ਇੱਕਦਮ ਹੀ ਠੰਡੇ ਹੋ ਗਏ ਭਾਈ। ਜਿਹਦਾ ਮੱਥਾ ਗਰਮ ਹੋ ਜਾਏ, ਡਾਕਟਰ ਕਹਿੰਦਾ ਇਹ ਮਰਨ ਲੱਗਾ ਜੇ ਬੁਖਾਰ ਚੜ੍ਹ ਗਿਆ ਇਹਨੂੰ। ਹੁਣ ਬਾਬੇ ਦੇ ਪੈਰ ਠੰਡੇ ਪਾਣੀ ਨਾਲ ਧੋ ਦਿੱਤੇ, ਮੁੜ ਕੇ ਠੰਡਾ ਛੰਨਾ ਪਾਣੀ ਦਾ ਪਿਆ ਦਿੱਤਾ, ਮੁੜ ਕੇ ਮਾਤਾ ਪੱਖਾ ਲੈ ਕੇ ਖਲੋ ਗਈ। ਉਹਨੇ ਕਿਹਾ ਮਾਤਾ ਪੱਖਾ ਨਾ ਝੱਲ। ਕਹਿੰਦੀ ਨਾ ਬਾਬਾ ਜੀ, ਅਸੀਂ ਤਾਂ ਕਥਾ ਸੁਣੀ, ਜੇ ਘਰ ਮਹਾਂਪੁਰਖ ਆਉਣ ਤਾਂ ਇੱਦਾਂ ਸੇਵਾ ਕਰਨੀ ਹੈ। ਉੱਥੇ ਬੜੀ ਸੋਹਣੀ ਲਹਿੰਦੀ ਬੋਲੀ ਦੇ ਵਿੱਚ ਉਹ ਕਿਸੇ ਨੇ ਉਹ ਕਥਾ ਵਿਅੰਗਮਈ ਢੰਗ ਨਾਲ ਲਿਖੀ ਹੈ ਕਿ ਮਾਤਾ ਕਹਿੰਦੀ ਹੈ ਵੀ ਬਾਬਾ ਜੀ ਮੇਰਾ ਭਲਾ ਪਿਆ ਥੀਂਦਾ। ਉਹਨੇ ਕਿਹਾ ਮਾਈ ਤੇਰਾ ਤਾਂ ਭਲਾ ਪਿਆ ਥੀਂਦਾ, ਮੈਂ ਤਾਂ ਮਰੀਨਾ ਪਿਆ। ਪ੍ਰੇਮ ਕਿਵੇਂ ਕਰਨਾ ਇਹ ਸਿੱਖਣਾ ਪਵੇਗਾ ਸਾਨੂੰ। ਅੱਜ ਦਾ ਇਹ ਸ਼ਬਦ ਹੈ, ਜੋ ਜਨ ਭਾਉ ਭਗਤ ਕੱਛ ਜਾਣੈ, ਭਗਤੀ ਕਿਵੇਂ ਕਰਨੀ ਹੈ ਇਹ ਵੀ ਸਮਝਣਾ ਪਵੇਗਾ। ਪ੍ਰਭੂ ਦੀ ਭਗਤੀ ਕੀ ਹੈ, ਕਿਵੇਂ ਕੀਤੀ ਜਾ ਸਕਦੀ ਹੈ, ਪ੍ਰਭੂ ਨਾਲ ਪਿਆਰ ਕਿਵੇਂ ਕੀਤਾ ਜਾ ਸਕਦਾ ਹੈ, ਅਤੇ ਜਿਹਨੂੰ ਭਗਤੀ ਕਰਨੀ ਆਉਂਦੀ ਹੈ, ਜਿਹੜਾ ਪ੍ਰਭੂ ਦੀ ਪ੍ਰੇਮਾ ਭਗਤੀ ਵਿੱਚ ਜਿਉਂਦਾ, ਉਹਦੇ ਵਾਸਤੇ ਭਗਤ ਕਬੀਰ ਜੀ ਕੀ ਕਹਿੰਦੇ ਨੇ? ਤਾਂ ਕੋ ਅਚਰਜ ਕਾਹੂ। ਜਿਹੜੀ ਗੱਲ ਭਗਤ ਜੀ ਕਹਿੰਦੇ ਮੈਂ ਅੱਗੋਂ ਕਹਿਣ ਲੱਗੇ ਹਾਂ, ਉਸ ਬੰਦੇ ਵਾਸਤੇ ਇਹ ਗੱਲ ਕੋਈ ਅਚਰਜ ਨਹੀਂ, ਹੈਰਾਨੀਜਨਕ ਨਹੀਂ ਹੈ। ਸਿੱਧਾਂ ਵਾਸਤੇ ਸੀ, ਕਿਉਂਕਿ ਉਹਨਾਂ ਨੂੰ ਦੋਵੇਂ ਚੀਜ਼ਾਂ ਨਹੀਂ ਸੀ ਆਉਂਦੀਆਂ, ਨਾ ਪ੍ਰੇਮ ਕਰਨਾ ਆਉਂਦਾ ਸੀ ਨਾ ਭਗਤੀ ਕਰਨੀ ਆਉਂਦੀ ਸੀ। ਜੇ ਆਉਂਦੀ ਹੁੰਦੀ ਤਾਂ ਸਿਰ 'ਚ ਸਵਾਹ ਪਾਉਣ ਦੀ ਕੀ ਲੋੜ ਸੀ, ਘਰ ਛੱਡਣ ਦੀ ਕੀ ਲੋੜ ਸੀ? ਇਹ ਭੂਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ, ਸਿਮਰ ਮਨਾ ਰਾਮ ਨਾਮ ਚਿਤਾਰੇ। ਕਰਨਾ ਤਾਂ ਸਿਮਰਨ ਸੀ, ਕਰਨੀ ਤਾਂ ਭਗਤੀ ਸੀ, ਉਹਦੇ ਲਈ ਪਹਾੜਾਂ 'ਤੇ ਚੜ੍ਹਨ ਦੀ ਕੀ ਲੋੜ ਹੈ ਜੀ? ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ, ਉਹ ਪਮਦ ਜਿਉਂ ਬਾਸ ਬਸਤ ਹੈ। ਕਦੇ ਫੁੱਲ ਵਿੱਚ ਸੁਗੰਧੀ ਵੇਖੀ ਹੈ? ਮੁੱਕਰ ਮਾਹੇ ਜੈਸੇ ਛਾਈ, ਜੈਸੇ ਜਿਵੇਂ ਸ਼ੀਸ਼ੇ ਵਿੱਚ ਪਰਛਾਵਾਂ ਹੈ, ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਭਾਈ, ਬਾਹਰ ਜਾਣ ਦੀ ਕੀ ਲੋੜ ਹੈ? ਪ੍ਰਭੂ ਦੀ ਪ੍ਰੇਮਾ ਭਗਤੀ ਵਾਸਤੇ ਭੇਖ ਕਰਨ ਦੀ ਲੋੜ ਨਹੀਂ ਹੈ, ਕੁਝ ਤਿਆਗਣ ਦੀ ਲੋੜ ਨਹੀਂ ਹੈ। ਜਿਸ ਰੂਪ ਦੇ ਵਿੱਚ ਅੱਜ ਕੁਝ ਪੈਰਾਮੀਟਰ ਬਣਾ ਦਿੱਤੇ ਗਏ, ਕੁਝ ਮਰਿਆਦਾ ਬੰਨ੍ਹ ਦਿੱਤੀਆਂ ਗਈਆਂ, ਤਿਆਗਣ ਲਈ ਹੈ, ਤਿਆਗਣਾ ਤਿਆਗਣ ਨੀਕਾ, ਛੱਡਣਾ ਕਾਮ ਛੱਡ ਦਿਓ, ਕ੍ਰੋਧ ਛੱਡ ਦਿਓ, ਲੋਭ ਛੱਡ ਦਿਓ, ਮੋਹ ਛੱਡ ਦਿਓ, ਹੰਕਾਰ ਛੱਡ ਦਿਓ, ਇੱਥੇ ਬੱਚੇ ਛੱਡ ਦਿਓ ਜੀ, ਘਰਵਾਲੀ ਛੱਡ ਦਿਓ ਜੀ, ਘਰ ਛੱਡ ਦਿਓ ਜੀ, ਕੰਮ ਧੰਦਾ ਛੱਡ ਦਿਓ ਜੀ, ਅਸੀਂ ਪਾਠ ਉਲਟਾ ਪੜ੍ਹੀ ਜਾਂਦੇ ਹਾਂ। ਇਸੇ ਕਰਕੇ ਉਹ ਉਹਨਾਂ ਨੂੰ ਅਚਰਜ ਹੋਇਆ, ਉਹ ਫਿਰ ਖਡੂਰ ਸਾਹਿਬ ਆ ਗਏ। ਪਰ ਜਿਨ੍ਹਾਂ ਨੂੰ ਪ੍ਰੇਮਾ ਭਗਤੀ ਦਾ ਪਤਾ ਹੈ, ਜਿਨ੍ਹਾਂ ਨੇ ਇਹ ਪਾਠ ਪੜ੍ਹ ਲਿਆ ਕਿ ਇੱਕ ਦੂਜੀ ਬੋ ਲੱਖ ਹੋਵੇ, ਲੱਖ ਹੋਵੇ ਲੱਖ ਵੀਸ, ਲੱਖ ਲਾ ਗੇੜਾ ਆਖੀਐ ਏਕ ਨਾਮ ਜਗਦੀਸ਼, ਇਹ ਤਰ੍ਹਾਂ ਪੱਤ ਪਵੜੀਆਂ ਚੜ੍ਹੀਏ ਹੋਏ ਅਕੀਸ, ਉਹਨਾਂ ਲਈ ਕੀ ਅਚਰਜ ਹੈ ਜੀ? ਉਹਨਾਂ ਦੇ ਵਾਸਤੇ ਇਹ ਗੱਲ ਕੋਈ ਹੈਰਾਨੀ ਵਾਲੀ ਨਹੀਂ। ਹਾਂਜੀ,
ਜਿਉਂ ਜਲ ਜਲ ਮਹ ਪੈਸ ਨਾਨਕ ਸਾਹਿਬ, ਤਿਉਂ ਢੋਰ ਮਿਲਿਓ ਜੋ ਲਾਹੋ।
ਪਾਣੀ ਪਾਣੀ ਵਿੱਚ ਮਿਲਦਾ, ਮੁੜ ਕੇ ਵੱਖਰਾ ਨਜ਼ਰ ਵੀ ਨਹੀਂ ਆਉਂਦਾ ਅਤੇ ਬਾਹਰ ਵੀ ਨਹੀਂ ਨਿਕਲਦਾ। ਪਾਣੀ ਵਿੱਚ ਪਾਣੀ ਮਿਲਾਉਣ ਤੋਂ ਬਾਅਦ ਜੇ ਤੁਸੀਂ ਕਹੋ ਜਿਹੜਾ ਮਿਲਾਇਆ ਸੀ ਉਹ ਵੱਖਰਾ ਕਰ ਲਈਏ, ਮੁੜ ਕੇ ਨਹੀਂ ਹੋ ਸਕਦਾ। ਦੁੱਧ ਪਾਣੀ ਵਿੱਚ ਮਿਲਾ ਦਿਓ, ਵੱਖਰਾ ਹੋ ਸਕਦਾ। ਚੁੱਲ੍ਹੇ 'ਤੇ ਰੱਖ ਕੇ ਪਾਣੀ ਸਾੜ ਦਿਓ, ਦੁੱਧ ਬਾਕੀ ਬਚ ਜਾਏਗਾ। ਪਾਣੀ ਪਾਣੀ ਵਿੱਚ ਮਿਲਿਆ, ਮੁੜ ਕੇ ਵੱਖਰਾ ਨਹੀਂ ਹੁੰਦਾ। ਭਗਤ ਕਬੀਰ ਜੀ ਕਹਿੰਦੇ ਨੇ, ਜਿਵੇਂ ਪਾਣੀ ਪਾਣੀ ਵਿੱਚ ਪੈ ਕੇ ਵੱਖਰਾ ਨਹੀਂ ਹੁੰਦਾ, ਤਿਉਂ ਢੋਰ ਮਿਲਿਓ ਜਲਾਹੋ। ਭਗਤ ਜੀ ਜਦੋਂ ਕਹਿੰਦੇ ਨੇ ਅਬ ਤੋਂ ਜਾਏ ਚੜ੍ਹੇ ਸਿੰਘਾਸਣ, ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ, ਏਕ ਭਏ ਹੈ ਕਹੁ ਨਾ ਸਕੇ ਪਛਾਨੀ। ਕਹਿੰਦੇ ਤੁਸੀਂ ਮੇਰੇ ਲਈ ਅਚਰਜ ਤਾਂ ਮੰਨੋ ਜੇ ਤੁਹਾਨੂੰ ਪ੍ਰੇਮਾ ਭਗਤੀ ਨਹੀਂ ਆਉਂਦੀ। ਤਾਂ ਜੇ ਆਉਂਦੀ ਹੈ ਤਾਂ ਫਿਰ ਤਾਂ ਮਤਲਬ ਹੀ ਕੋਈ ਨਹੀਂ। ਜਿਹਨੂੰ ਪ੍ਰੇਮ ਕਰਨਾ ਆਉਂਦਾ, ਜਿਹਨੂੰ ਭਗਤੀ ਕਰਨੀ ਆਉਂਦੀ ਹੈ, ਹੁਣ ਤੁਸੀਂ ਕਿਸੇ ਨੂੰ ਪਿਆਰ ਕਰੋ ਅਤੇ ਪਿਆਰ ਦੇ ਵਿੱਚ ਕੋਈ ਸਵਾਲ ਹੋ ਸਕਦਾ, ਪਿਆਰ ਵਿੱਚ ਕੋਈ ਵਖਰੇਵਾਂ ਹੋ ਸਕਦਾ। ਪੁੱਛੋ ਭਾਈ ਵੀਰ ਸਿੰਘ ਜੀ ਨੂੰ, ਹੋਵੇ ਪਿਆਰ ਅਤੇ ਪਿਆਰੜਾ ਪਾਸ ਵਸੇ, ਜਿਹਦੇ ਨਾਲ ਤੁਹਾਡਾ ਪਿਆਰ ਹੈ ਤੁਸੀਂ ਉਹਦੇ ਤੋਂ ਵੱਖਰੇ ਨਹੀਂ ਹੋ ਸਕਦੇ, ਉਹ ਸਦਾ ਤੁਹਾਡੇ ਕੋਲ ਹੈ। ਤੁਹਾਡੀ ਸੁਰਤੀ, ਤੁਹਾਡਾ ਧਿਆਨ, ਤੁਹਾਡੀ ਬਿਰਤੀ ਸਦਾ ਉਹਦੇ ਵਿੱਚ ਹੈ। ਤਾਂ ਭਗਤ ਜੀ ਇੱਥੇ ਇੱਕ ਗੱਲ ਨੂੰ ਸਮਝਾਉਂਦੇ ਨੇ ਕਿ ਭਗਤ ਜਿਹੜਾ ਹੈ ਉਹ ਢਲ ਗਿਆ ਪਾਣੀ ਦੀ ਤਰ੍ਹਾਂ, ਜਿਵੇਂ ਪਾਣੀ ਪਾਣੀ ਵਿੱਚ ਮਿਲ ਜਾਂਦਾ। ਕਹਿੰਦੇ ਇਹ ਢੋਰ ਮਿਲਿਓ ਜਲਾਹੋ, ਮੈਂ ਜਲਾਹਾ, ਉਸ ਰੱਬ ਦੇ ਵਿੱਚ ਇਵੇਂ ਜਾ ਕੇ ਮਿਲ ਗਿਆ। ਗੁਰੂ ਅੰਗਦ ਦੇ ਪਿਤਾ ਜੀ ਨੇ ਆਪਣੇ ਆਪ ਨੂੰ ਗੁਰੂ ਨਾਨਕ ਦੇ ਮਹਾਰਾਜ ਵਿੱਚ ਅਭੇਦ ਕਰ ਲਿਆ ਸੀ। ਮੈਂ ਤਾਂ ਹਮੇਸ਼ਾ ਬੇਨਤੀ ਕਰਦਾ ਕਿ ਜੇ ਹੁਕਮ ਸਿੱਖਣਾ ਹੈ ਤਾਂ ਗੁਰੂ ਅੰਗਦ ਸਾਹਿਬ ਤੋਂ ਸਿੱਖਿਓ। ਮੈਂ ਪਿਛਲੀ ਵਾਰੀ ਵੀ ਇੱਥੇ ਬੇਨਤੀ ਕਰਕੇ ਗਿਆ ਸੀ, ਇਹਦਾ ਸ਼ਬਦ ਅੰਗਰੇਜ਼ੀ ਦੇ ਵਿੱਚ ਹੈ ਔਡਰ। ਇਹ ਗੱਲ ਸਮਝਣ ਵਾਲੀ ਹੈ, ਕਿਸੇ ਜੱਜ ਦੇ ਉਸ ਅਦਾਲਤ ਦੇ ਉਸ ਕੰਪਾਊਂਡ ਵਿੱਚੋਂ ਜਦੋਂ ਜੱਜ ਹੱਥ ਵਿੱਚ ਹਥੌੜੀ ਫੜਦਾ ਹੈ ਨਾ, ਜਾਂ ਉਹ ਆਪਣਾ ਹੱਥ ਜਦੋਂ ਆਪਣੇ ਅੱਗੇ ਪੈ ਟੇਬਲ ਦੇ ਉੱਪਰ ਥੱਪ ਥਪਾਉਂਦਾ ਹੈ, ਤਾਂ ਫਿਰ ਕਹਿੰਦਾ ਔਡਰ ਔਡਰ ਔਡਰ। ਚੰਗੇ ਚੰਗੇ ਵਕੀਲਾਂ ਦੇ ਪਸੀਨੇ ਛੁੱਟ ਜਾਂਦੇ ਨੇ। ਇੱਥੇ ਮਹਾਰਾਜ ਦਾ ਹੁਕਮਨਾਮਾ ਸੁਣਾਓ ਜੀ, ਹੁਕਮਨਾਮਾ ਲਿਖ ਦਿਓ ਜੀ, ਹੁਕਮਨਾਮੇ ਦਾ SMS ਕਰ ਦਿਓ ਜੀ, ਹੁਕਮਨਾਮੇ ਦੀ ਕਥਾ ਵੀ ਸੁਣਾ ਦਿਓ ਜੀ। ਦਿਲ ਕਰੇਗਾ ਮੰਨਾਂਗੇ, ਦਿਲ ਕਰੇਗਾ ਨਹੀਂ ਮੰਨਾਂਗੇ। ਸਾਨੂੰ ਕੀ ਪਤਾ ਹੁਕਮ ਕਹਿੰਦੇ ਕਿਹਨੂੰ ਨੇ, ਇਹ ਪੁੱਛੋ ਗੁਰੂ ਅੰਗਦ ਸਾਹਿਬ ਨੂੰ ਹੁਕਮ ਹੁੰਦਾ ਕੀ ਹੈ। ਜੇ ਕਿਹਾ ਗੁਰੂ ਪਿਤਾ ਨੇ ਕਿ ਲੈਣਿਆ ਕਿੱਕਰ 'ਤੇ ਚੜ੍ਹ ਹਲਾ, ਮਠਿਆਈ ਡਿੱਗੇਗੀ ਤੁਰ ਪੈ। ਬਾਬੇ ਸ਼੍ਰੀ ਚੰਦ ਨੇ ਆਵਾਜ਼ ਮਾਰੀ, ਲੈਣਿਆ ਤੂੰ ਸਾਡੇ ਨਾਲੋਂ ਜ਼ਿਆਦਾ ਸਿਆਣਾ। ਇਹ ਗੱਲ ਮੈਨੂੰ ਵੀ ਪਿਤਾ ਜੀ ਨੇ ਕਹੀ ਸੀ, ਇਹ ਗੱਲ ਮੇਰੇ ਛੋਟੇ ਭਰਾ ਲਖਮੀ ਦਾਸ ਨੂੰ ਵੀ ਕਹੀ ਸੀ ਤਾਂ ਅਸੀਂ ਪਿਤਾ ਜੀ ਨੂੰ ਦੱਸ ਦਿੱਤਾ ਸੀ ਵੀ ਕਿੱਕਰ ਤੋਂ ਤੁੱਕੇ ਡਿੱਗਦੇ ਨੇ, ਤੁੱਕੇ ਲੱਗਦੇ ਨੇ, ਉਹਦਾ ਫਲ ਜਿਹੜਾ ਉਹਨੂੰ ਤੁੱਕੇ ਕਹਿੰਦੇ ਆ, ਮਠਿਆਈਆਂ ਨਹੀਂ ਡਿੱਗਦੀਆਂ। ਵੀ ਪਿਤਾ ਜੀ ਤੁਹਾਡੀ ਉਮਰ ਵੱਡੀ ਹੋ ਗਈ, ਅੱਜ ਕੱਲ੍ਹ ਤੁਸੀਂ ਇੱਦਾਂ ਦੀਆਂ ਗੱਲਾਂ ਆਮ ਹੀ ਕਰਦੇ ਰਹਿੰਦੇ ਹੋ, ਅਤੇ ਜਦੋਂ ਮੈਂ ਕਿੱਕਰ 'ਤੇ ਨਹੀਂ ਚੜਿਆ ਤਾਂ ਤੂੰ ਤੁਰ ਪਿਆ, ਤੂੰ ਮੇਰੇ ਨਾਲੋਂ ਸਿਆਣਾ ਹੈ। ਇਹਦੀ ਸ਼ਬਦਾਵਲੀ ਗਿਆਨੀ ਮਾਨ ਸਿੰਘ ਝੌਰ ਨੇ ਜਿਹੜੀ ਦਿੱਤੀ ਹੈ ਨਾ, ਮੈਨੂੰ ਬੜੀ ਅਪੀਲ ਕੀਤੀ ਹੈ। ਕਹਿੰਦੇ ਪਿਛਾਂ ਨੂੰ ਮੂੰਹ ਕਰਕੇ ਭਾਈ ਲੈਣਾ ਕਹਿਣ ਲੱਗਾ, ਬਾਬਾ ਸ਼੍ਰੀ ਚੰਦ ਤੂੰ ਮੇਰੇ ਗੁਰੂ ਦਾ ਪੁੱਤਰ ਹੈ, ਗੁਰੂ ਨਾਨਕ ਤੇਰਾ ਪਿਤਾ ਹੈ, ਤੂੰ ਉਹਨੂੰ ਜਵਾਬ ਦੇ ਸਕਦਾ ਹੈ? ਮੈਂ ਸਿੱਖ ਹਾਂ, ਮੈਂ ਨਹੀਂ ਦੇ ਸਕਦਾ। ਇਹ ਗੱਲ ਮੈਂ ਪ੍ਰੈਕਟੀਕਲੀ ਵੇਖ ਲਈ ਹੈ। ਪੁੱਤਰ ਹੈ ਹੀ ਉਹ ਜਿਹੜਾ ਘੜਿਆ ਘੜਾਇਆ ਜਵਾਬ ਦੇਵੇ, ਉਹ ਪੁੱਤਰ ਹੀ ਹੈ। ਆਖਿਆ ਮੈਂ ਕਿੱਕਰ 'ਤੇ ਚੜਾਂਗਾ, ਮੈਂ ਕਿੱਕਰ ਹਿਲਾਵਾਂਗਾ, ਮੈਂ ਸਿੱਖ ਹਾਂ, ਮੈਂ ਆਪਣੇ ਗੁਰੂ ਦਾ ਹੁਕਮ ਮੰਨਾਂਗਾ। ਤੁੱਕੇ ਡਿੱਗਣੇ, ਮਠਿਆਈ ਡਿੱਗਣੀ ਹੈ, ਤੇਰੇ ਬਾਪੂ ਦਾ ਕੰਮ ਹੈ, ਮੇਰਾ ਨਹੀਂ ਹੈ। ਇਹ ਗੱਲ ਆਪਣੇ ਬਾਪੂ ਨੂੰ ਪੁੱਛ, ਮੈਨੂੰ ਕਾਹਨੂੰ ਰੋਕਦਾ ਤੂੰ? ਹੁਣ ਕਿੰਨੇ ਪਾਠ ਜਪਜੀ ਸਾਹਿਬ ਦੇ ਕਰਨੇ ਨੇ, ਤੁਸੀਂ ਫੈਸਲਾ ਕਰਨਾ ਹੈ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮ ਦੇ ਵਿੱਚ ਤੁਰਨਾ ਪਵੇਗਾ, ਰਜ਼ਾ ਵਿੱਚ ਰਹਿਣਾ ਪਵੇਗਾ, ਫਿਰ ਸਚਿਆਰ ਹੋਣ ਦੇ ਲਈ ਟਾਈਮ ਨਹੀਂ ਲੱਗੇਗਾ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ, ਤਰੀਕਾ ਹੀ ਬੜਾ ਵਧੀਆ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਹਾਂਜੀ,
ਹਰ ਕੇ ਲੋਗਾ ਮੈਂ ਤਾਂ ਮਤ ਕਾ ਭੋਰਾ।
ਸੰਸਾਰ ਦੇ ਲੋਕੋ, ਮੈਨੂੰ ਦੁਨੀਆ ਭੋਲਾ ਕਹਿੰਦੀ ਹੈ, ਪਾਗਲ ਕਹਿੰਦੀ ਹੈ, ਥੋੜ੍ਹੀ ਮਤ ਵਾਲਾ ਕਹਿੰਦੀ ਹੈ। ਹਾਂਜੀ,
ਜੋ ਤਨ ਕਾ ਸੇ ਤਦ ਹੈ ਕਬੀਰਾ, ਰਮਈਆ ਕਹਾਣੇ ਹੋਰਾ।
ਮੈਂ ਕਾਂਛੀ ਛੱਡ ਦਿੱਤੀ ਹੈ, ਅੱਜ ਉਹ ਬਸਤੀ ਜ਼ਿਲ੍ਹਾ ਹੈ ਜਿਹਦਾ ਪਿੰਡ ਹੈ ਮਗਹਰ। ਮੈਂ ਇਸ ਕੱਲਰ ਵਾਲੇ ਪਿੰਡ ਮਗਹਰ ਵਿੱਚ ਆ ਗਿਆ, ਅਤੇ ਇੱਥੇ ਜਦੋਂ ਮੈਂ ਮਰਾਂਗਾ ਤਾਂ ਮੈਨੂੰ ਮੁਕਤੀ ਮਿਲੇਗੀ, ਅਤੇ ਜੇ ਮੈਂ ਮਰ ਜਾਂਦਾ ਕਾਂਛੀ ਵਿੱਚ ਤਾਂ ਲੋਕਾਂ ਨੇ ਇਹ ਥੋੜ੍ਹਾ ਕਹਿਣਾ ਸੀ ਵੀ ਭਗਤ ਕਬੀਰ ਆਪਣੀ ਮੁਕਤੀ ਨਾਲ ਮੁਕਤ ਹੋਇਆ, ਭਗਤੀ ਨਾਲ ਮੁਕਤ ਹੋਇਆ। ਫਿਰ ਤਾਂ ਲੋਕਾਂ ਨੇ ਕਹਿਣਾ ਸੀ ਵੀ ਇਸ ਨਗਰੀ ਨੂੰ ਸ਼ਿਵਜੀ ਮਹਾਰਾਜ ਦਾ ਵਰ ਹੈ, ਇਸ ਕਰਕੇ ਮੁਕਤ ਹੋ ਗਿਆ, ਅਤੇ ਮਗਹਰ ਨੂੰ ਸਰਾਫ ਹੈ ਕਿ ਜਿਹੜਾ ਇੱਥੇ ਮਰੇਗਾ, ਸ਼ਿਵਜੀ ਕਹਿੰਦੇ ਨੇ ਉਹ ਖੋਤੇ ਦੀ ਜੂਣ ਵਿੱਚ ਜਾਏਗਾ। ਅਤੇ ਸੰਸਾਰ ਦੇ ਲੋਕੋ, ਮੈਂ ਇੱਥੇ ਮਰ ਕੇ ਦੱਸਾਂਗਾ ਕਿ ਜਿਹੜਾ ਰੱਬ ਦਾ ਭਗਤ ਹੁੰਦਾ ਹੈ ਨਾ, ਉਹ ਖੋਤੇ ਦੀ ਜੂਣ ਵਿੱਚ ਕਿਤੇ ਨਹੀਂ, ਕਦੇ ਨਹੀਂ ਜਾਂਦਾ, ਕਿਤੇ ਵੀ ਨਹੀਂ ਜਾਂਦਾ। ਉਹ ਜਿੱਥੇ ਵੀ ਮਰੇਗਾ ਉਹਦੀ ਮੁਕਤੀ ਹੋਏਗੀ, ਉਹ ਰੱਬ ਦੇ ਨਾਲ ਅਭੇਦ ਹੋਵੇਗਾ, ਕਿਉਂਕਿ ਵਡਿਆਈ ਭਗਤੀ ਦੀ ਹੈ, ਵਡਿਆਈ ਉਹਦੇ ਪ੍ਰੇਮ ਦੀ ਹੈ। ਹਾਂਜੀ,
ਰਹਾਉ ਕਹਿਤ ਕਬੀਰਾ ਸੁਨਹੋਰੇ ਲੋਏ, ਭਰਮ ਨਾ ਭੁੱਲਾ ਕੋਈ।
ਸੰਸਾਰ ਦੇ ਲੋਕੋ, ਭਰਮ ਵਿੱਚ ਨਾ ਪੈਣਾ। ਮੈਂ ਇਹ ਬੇਨਤੀ ਤੁਹਾਨੂੰ ਕਰਦਾ, ਤੁਸੀਂ ਇਹ ਮੇਰੀ ਬੇਨਤੀ ਸੁਣ ਲੈਣੀ। ਹਾਂਜੀ,
ਕਿਆ ਕਾਸੇ ਕਿਆ ਉਖਰ ਮਗਾਰ, ਰਾਮ ਹਰਦਾ ਜਾ ਹੋਈ।
ਜਿਹਦੇ ਹਿਰਦੇ ਵਿੱਚ ਰਾਮ ਹੈ ਉਹਦੇ ਲਈ ਕਿਆ ਕਾਂਛੀ ਅਤੇ ਕਿਆ ਮਗਹਰ, ਉਹਦੇ ਲਈ ਤਾਂ ਸਾਰੀਆਂ ਥਾਵਾਂ ਇੱਕੋ ਹੀ ਨੇ, ਇਹ ਸਗਲੀ ਧਰਤੀ ਸਾਧ ਕੀ, ਉਹਨੂੰ ਕੀ ਫਰਕ ਹੈ ਜੀ? ਇਹਨਾਂ ਗੱਲਾਂ ਦਾ ਫਰਕ ਉਹਨੂੰ ਹੈ ਜਿਹਦੇ ਕੋਲ ਰੱਬ ਦੀ ਪ੍ਰੇਮਾ ਭਗਤੀ ਨਹੀਂ ਹੈ। ਸੋ ਸਮਾਂ ਸਮਾਪਤ ਹੈ, ਇਹ ਗੱਲ ਸਾਨੂੰ ਦ੍ਰਿੜ ਹੋ ਜਾਏ ਕਿ ਪ੍ਰਭੂ ਦਾ ਪ੍ਰੇਮ ਔਰ ਪ੍ਰਭੂ ਦੀ ਭਗਤੀ ਜਿਹੜੀ ਹੈ, ਇਹੀ ਸਾਨੂੰ ਧਰਮ ਦੀ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਉਪਦੇਸ਼ ਦਿੱਤਾ ਗਿਆ ਹੈ, ਗੋਬਿੰਦ ਭਾਓ ਭਗਤ ਦਾ ਭੁੱਖਾ। ਬਾਕੀ ਗੱਲਾਂ ਤਾਂ ਸੈਕੰਡਰੀ ਨੇ, ਦੂਜੀ ਥਾਂ 'ਤੇ ਨੇ। ਅਸੀਂ ਕੁਝ ਵੀ ਕਰੀਏ, ਪਰ ਜੇ ਗੱਲ ਸਾਨੂੰ ਸਮਝ ਆ ਜਾਏ ਕਿ ਉਹਦੀ ਪ੍ਰੇਮਾ ਭਗਤੀ ਤੋਂ ਬਿਨਾਂ ਉਹਦੀ ਪ੍ਰਾਪਤੀ ਨਹੀਂ ਹੈ ਅਤੇ ਜਿਹੜਾ ਇਹ ਪ੍ਰੇਮਾ ਭਗਤੀ ਕਰਦਾ ਹੈ ਉਹਦੇ ਲਈ ਕੋਈ ਅਚਰਜਤਾ ਨਹੀਂ ਕਿ ਭਾਈ ਲਹਿਣਾ ਗੁਰੂ ਨਾਨਕ ਬਣ ਜਾਏ। ਹੁਣ ਜੋਤ ਉਹਾ ਜੁਗਤ ਸਾਏ ਸ਼ਹਿ ਕਾਇਆ ਫੇਰ ਪਲਟੀ ਹੈ, ਲਹਿਣੇ ਦੀ ਫਰਾਈ ਹੈ ਨਾਨਕਾ ਦੋਹੀ ਖੱਟੀ ਹੈ। ਭਾਈ ਲਹਿਣੇ ਦੀਆਂ ਪਰਿਕਰਮਾ ਕਰ ਦਿੱਤੀਆਂ, ਸੰਸਾਰ ਵਿੱਚ ਦਵਾਈ ਮੱਚ ਗਈ, ਜੋਤ ਉਹੀ ਰਹੀ, ਜੁਗਤ ਉਹੀ ਰਹੀ। ਅੱਜ ਗੁਰੂ ਨਾਨਕ ਦੇ ਪਿਤਾ ਨੇ ਆਪਣੀ ਕਾਇਆ ਪਲਟ ਲਈ, ਇਸ ਕਰਕੇ ਸੰਸਾਰ ਦੇ ਲੋਕੋ ਬਾਬਾ ਮੜੀ ਨਾ ਗੋਰ ਗੁਰ ਅੰਗਦ ਕੇ ਹੀਏ ਮਾਹੇ। ਜੇ ਅੱਜ ਕਿਸੇ ਨੇ ਗੁਰੂ ਨਾਨਕ ਨੂੰ ਮਿਲਣਾ ਹੋਵੇ, ਲੱਭਣਾ ਹੋਵੇ, ਤਾਂ ਉਹ ਗੁਰੂ ਅੰਗਦ ਦੇਵ ਮਹਾਰਾਜ ਦੇ ਹਿਰਦੇ ਵਿੱਚ ਉਹਨਾਂ ਨੇ ਆਪਣੀ ਥਾਂ ਲੱਭ ਲਈ ਹੈ, ਉੱਥੇ ਜਾ ਕੇ ਸੁਭਾਏਮਾਨ ਹੋਏ ਨੇ। ਇਹ ਸਾਨੂੰ ਅੱਜ ਦਾ ਉਪਦੇਸ਼ ਹੈ। ਇੱਕ ਵਾਰ ਫਿਰ ਸਮੁੱਚੇ ਸਿੱਖ ਜਗਤ ਨੂੰ, ਸਾਰੀਆਂ ਸੰਗਤਾਂ ਨੂੰ ਗੁਰੂ ਅੰਗਦ ਦੇ ਪਿਤਾ ਮਹਾਰਾਜ ਜੀ ਦੇ ਗੱਦੀ ਨਿਸ਼ਾਨੀ ਗੁਰਤਾ ਗੱਦੀ ਗੁਰਪੁਰਬ ਦੀ ਬਹੁਤ ਬਹੁਤ ਵਧਾਈ। ਭੁੱਲਾਂ ਮੇਰੀਆਂ ਨੇ, ਖਿਮਾ ਕਰ ਦੇਣੀਆਂ। ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ੍ਹ ਲੈਣਾ। ਆਓ ਫਤਿਹ ਬੁਲਾਉਣ ਤੋਂ ਪਹਿਲਾਂ ਅੰਤਲੀਆਂ ਦੋ ਪੰਕਤੀਆਂ ਦਾ ਪਾਠ ਇੱਕ ਵਾਰੀ ਆਪਾਂ ਸਾਰੇ ਰਲ ਕੇ ਕਰੀਏ। ਹਾਂਜੀ,
ਕਹਿਤ ਕਬੀਰ ਸੁਨਹਰੇ ਲੋਈ ਪਰਮ ਨਾ ਭੁਲਾ ਕੋਈ, ਕਿਆ ਕਾਸੀ ਕਿਆਯੂ ਖਰ ਮਗਹਰ ਰਾਮ ਰਦਾ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।